कोट पराद हमारे खंड हो, अनक विधि समझावो, हम ज्ञान अल्पमत थोड़ी थोड़ी तुम अपन बिरद रखावो। हे गोविंद, हे गोपाल, हे दयाल, हे गोविंद, हे ਸਭ ਤੋਂ ਵੱਡੇ ਪਗ ਗੁਰ ਸਿੱਖਾਂ ਕੇ ਸਭ ਤੋਂ ਵੱਡੇ
ਜੋ ਗੁਰ ਚਰਣੀ ਸਿੱਖ ਪੜਤ सब तो वड़े पाग गुर सिखाए
ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ
ਕਿੱਡੀ ਵੱਡੀ ਮੋਹਰ ਲਾਈ ਹੈ ਕਿਤਨੀ ਵੱਡੀ ਬਖਸ਼ਿਸ਼ ਕੀਤੀ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤ ਉਸ ਗੁਰਸਿੱਖ ਦੇ ਸਭ ਤੋਂ ਵੱਡੇ ਭਾਗ ਤੁਰਦਿਆਂ ਫਿਰਦਿਆਂ ਬਹਿੰਦਿਆਂ ਖਲੋਂਦਿਆਂ ਖਾਂਦਿਆਂ ਪੀਂਦਿਆਂ ਜਿਹਨੂੰ ਮਹਿਸੂਸ ਹੋ ਗਿਆ ਕਿ ਮੇਰਾ ਸਿਰ ਗੁਰੂ ਗੋਬਿੰਦ ਸਿੰਘ ਜੀ ਦੀ ਗੋਦੀ ਵਿੱਚ ਹੈ ਮੇਰਾ ਸੀਸ ਜਿਹੜਾ ਹੈ ਗੁਰੂ ਦੇ ਚਰਨਾਂ ਵਿੱਚ ਔਰ ਫਿਰ ਉਸ ਚਰਨਾਂ ਦਾ ਸ਼ਬਦ ਦੀ ਕਮਾਈ ਕਰਕੇ ਰਸ ਮਾਣਦਾ ਹੈ ਬਾਬਾ ਆਨੰਦ ਸਿੰਘ ਜੀ ਨੇ ਇਸ ਰਸ ਨੂੰ ਮਾਣਿਆ ਜਦੋਂ ਇਸ ਰਸ ਨੂੰ ਮਾਣਿਆ ਤੇ ਹਿਰਦੇ ਚੋਂ ਲਫਜ਼ ਨਿਕਲੇ ਸਵਰਗ ਵੀ ਨਹੀਂ ਚਾਹੀਦਾ ਨਰਕਾਂ ਦਾ ਵੀ ਡਰ ਨਹੀਂ ਹੁਣ ਗੁਰੂ ਨਾਨਕ ਇੱਕੋ ਅਰਦਾਸ ਹੈ ਬਾਬਾ ਆਨੰਦ ਸਿੰਘ ਜੀ ਦੇ ਹਿਰਦੇ ਚੋਂ ਨਿਕਲਿਆ ਹੁਣ ਇੱਕੋ ਅਰਦਾਸ ਇੱਥੇ ਰੱਖ ਉੱਥੇ ਰੱਖ ਰੱਖੀ ਚਰਨਾਂ ਦੇ ਕੋਲ ਜਿਨ੍ਹਾਂ ਨੇ ਰਸ ਮਾਣਿਆ ਚਰਨ ਇਹ ਉਹਨਾਂ ਦੀਆਂ ਬਾਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਦੀ ਇਹ ਸ਼ਬਦ ਪੜ੍ਹੋ ਤੇ ਹੈਰਾਨਗੀ ਰਹਿ ਜਾਂਦੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਆਦੋ ਗਈ ਆ ਤੁਹਾਡੇ ਚੋਂ ਕੋਈ ਸੌ ਗਜ ਦੀ ਕੋਠੀ 'ਚ ਹੋਵੇ ਕਾਰ ਹੋਵੇ ਸੁੱਖਾਂ ਦੀ ਕੁਝ ਲੀਕ ਆ ਗਈ ਕੋਠੀ 500 ਗਜ ਦੀ ਹੋ ਗਈ ਕਾਰਾਂ ਵੱਡੀਆਂ ਹੋ ਗਈਆਂ ਸੁੱਖਾਂ ਦੀ ਲੀਕ ਵੱਧ ਗਈ ਲੱਖਾਂ ਪੱਤੀਆਂ ਚੋਂ ਕਰੋੜਾਂ ਦੀ ਗਿਣਤੀ 'ਚ ਆ ਗਿਆ ਸੁੱਖਾਂ ਦੀ ਲੀਕ ਵੱਧ ਗਈ ਇਹ ਸੁੱਖਾਂ ਦੀ ਲੀਕ ਦਾ ਐਂਡ ਹੈ ਰਾਜਾ ਬਣ ਜਾਣ ਹਕੋ ਸਤਨਾਮ ਹੁਕਮ ਚੱਲਣ ਹੁਣ ਕੋਠੀਆਂ ਕਾਰਾਂ ਤੋਂ ਇੰਨੇ ਲੈਵਲ 'ਤੇ ਵੀ ਆ ਗਿਆ ਕਿ ਰਾਜ ਭਾਗ ਦਾ ਮਾਲਕ ਬਣ ਗਿਆ ਦੁਨਿਆਵੀ ਚੀਜ਼ ਦਾ ਸਿਰਾ ਰਾਜਭਾਗ ਮੁਲਕ ਤੇ ਹੁਕਮ ਧਾਰਮਿਕ ਦੁਨੀਆ ਦਾ ਸਿਰਾ ਮੈਂ ਮੁਕਤ ਹੋ ਜਾ ਦੁਨਿਆਵੀ ਚੀਜ਼ਾਂ ਦਾ ਸਿਰਾ ਰਾਜਾ ਬਣ ਜਾਣਾ ਮੁਲਕ 'ਤੇ ਹੁਕਮ ਚੱਲਣਾ ਧਾਰਮਿਕ ਦੁਨੀਆ ਦਾ ਸਿਰਾ ਮੁਕਤੀ ਮਿਲ ਜਾਣੀ ਔਰ ਵੇਖੋ ਦੁਨਿਆਵੀ ਚੀਜ਼ਾਂ ਦਾ ਸਿਰਾ ਵੀ ਰੱਦ ਕਰਤਾ ਅਤੇ ਧਾਰਮਿਕ ਦੁਨੀਆਂ ਦਾ ਵੀ ਸਿਰਾ ਰੱਦ ਕਰਤਾ। ਕਹਿੰਦੇ ਨਾ ਮੁਕਤੀ ਚਾਹੀਦੀ ਹੈ ਅਤੇ ਨਾ ਮੁਲਕ ਅਤੇ ਹੁਕਮ ਰਾਜ ਚਾਹੀਦਾ। ਗੁਰੂ ਗੋਬਿੰਦ ਸਿੰਘ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲ ਹਰੇ। ਔਰ ਜਿਹਨਾਂ ਨੂੰ ਇਹ ਰਸ ਆ ਜੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਵਿੱਚੋਂ ਹੀ ਨਿਰੰਕਾਰ ਦੇ ਦਰਸ਼ਨ ਕਰਕੇ ਅਤੇ ਹਰ ਵੇਲੇ ਇਹ ਰਸ ਮਾਣਦੇ ਨੇ। ਵਿੱਚ ਅੱਖੀ ਗੁਰਪੈਰ ਧਰਾਈ, ਵਿੱਚ ਅੱਖੀ ਗੁਰਪੈਰ ਧਰਾਈ, ਉਹ ਇਹ ਰਸ ਮਿਣਦੇ ਨੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕੋ ਮਿਲਿਆ। ਹੁਣ ਚਰਨਾਂ ਦਾ ਰਸ ਕੈਸਾ ਹੋਏਗਾ ਕਿ ਰਾਜ ਭਾਗ ਦਾ ਸਿਰਾ ਵੀ ਛੱਡ ਦਿੱਤਾ, ਧਾਰਮਿਕ ਦੁਨੀਆਂ ਦਾ ਵੀ ਸਿਰਾ ਤੇਰੇ ਚਰਨ ਚਾਹੀਦੇ। ਵੇਖੋ ਫਿਰ ਮਹਾਰਾਜ ਨੇ ਵੀ ਕਿੱਡੀ ਵੱਡੀ ਪੰਕਤੀ ਉਚਾਰੀ। ਉਹਦੇ ਸਭ ਤੋਂ ਵੱਡੇ ਭਾਗ ਨੇ ਜਿਹਨੂੰ ਆਪਣੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇ ਚਰਨਾਂ ਦੀ ਪ੍ਰੀਤੀ ਮਿਲ ਗਈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਅਤੇ 15 ਕੁ ਮਿੰਟ ਸਹਿਯੋਗ ਦੇਣਾ, ਮਨ ਕਰਦਾ ਤੁਸੀਂ ਸਿਰ 'ਤੇ ਹੱਥ ਰੱਖਣਾ। ਗੁਰਸਿੱਖ ਦੇ ਐਡੇ ਵੱਡੇ ਭਾਗ, ਉਸ ਗੁਰਸਿੱਖ ਦੀਆਂ ਨਿਸ਼ਾਨੀਆਂ ਕੀ ਨੇ? ਆਖੋ ਸਤਿਨਾਮ। ਅੱਜ ਪਹਿਲੀ ਨਿਸ਼ਾਨੀ ਦੀ ਸੇਵਾ ਹੋ ਸਕੇ। ਗੁਰਸਿੱਖ ਕਹਿੰਦੇ ਕਿਹਨੂੰ ਨੇ? ਸਿਰ 'ਤੇ ਹੱਥ ਰੱਖਣਾ ਜੀ। ਸਭ ਨੂੰ ਵੱਡੇ ਗੁਰਸਿੱਖਾਂ ਕੇ, ਸਭ ਨੂੰ ਜੋ ਗੁਰ ਚਰਣੀ ਸਿੱਖ ਪੜਤਿਆਂ, ਗੁਰ ਚਰਣੀ ਸਿੱਖ ਪੜਤਿਆਂ, ਗੁਰ ਚਰਣੀ ਸਿੱਖ ਪੜਤਿਆਂ, ਜੋ ਗੁਰ ਚਰਣੀ ਸਿੱਖ ਪੜਤਿਆਂ, ਸਭ ਤੋਂ ਵੱਡੇ ਸਭ ਤੋਂ ਵੱਡੇ ਗੁਰਸਿੱਖ ਦੀ ਨਿਸ਼ਾਨੀ ਕੀ ਹੈ? ਬਾਣਾ ਵੀ ਹੋਵੇ, ਪਹਿਰਾਵਾ ਵੀ ਹੋਵੇ, ਨਾਲ ਜਿਹੜੀਆਂ ਫਿਰ ਅਧਿਆਤਮਕ ਨਿਸ਼ਾਨੀਆਂ ਗੁਰਸਿੱਖ ਦੀਆਂ, ਪਹਿਲੀ ਨਿਸ਼ਾਨੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣੀ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਅਤੇ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਦਾਸ ਬੋਲੇਗਾ ਅਤੇ ਹੱਥ ਜੋੜ ਕੇ ਬੇਨਤੀ, ਹਿਰਦੇ 'ਤੇ ਲਿਖ ਵੀ ਲੈਣਾ ਅਤੇ ਯਤਨ ਵੀ ਕਰਨਾ ਵੀ ਉਹ ਨਿਸ਼ਾਨੀ ਜੀਵਨ 'ਚ ਆ ਜਾਏ। ਗੁਰਸਿੱਖ ਦੀ ਪਹਿਲੀ ਨਿਸ਼ਾਨੀ, ਗੁਰਸਿੱਖ ਦੀ ਪਹਿਲੀ ਨਿਸ਼ਾਨੀ ਸੁਚੇਤ ਰਹਿ ਕੇ ਧਿਆਨ ਦੇਣਾ। ਪਹਿਲੀ ਨਿਸ਼ਾਨੀ ਹਰ ਵੇਲੇ ਸੁਚੇਤ ਰਹਿ ਕੇ ਆਪਣੇ ਸਵਾਸਾਂ ਨੂੰ ਸਫਲਾ ਕਰਦਾ। ਆਖੋ ਸਤਨਾਮ, ਬਹੁਤ ਧਿਆਨ ਦੇਣਾ ਕਿ ਥੋੜ੍ਹਾ ਜਿਹਾ ਨਾ ਸੁਚੇਤ ਰਹਿਣਾ ਪੈਂਦਾ ਇਹਦੇ 'ਚ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਹੈ, ਸੁਚੇਤ ਰਹਿ ਕੇ ਅਤੇ ਸਵਾਸਾਂ ਨੂੰ ਸਫਲਾ ਕਰਦਾ। ਇਹ ਅੱਗੇ ਵੀ ਤੁਸੀਂ ਬਚਨ ਸੁਣਿਆ, ਤਿੰਨ ਤਰ੍ਹਾਂ ਦੇ ਸਵਾਸ ਅਸੀਂ ਲੈਂਦੇ ਹਾਂ। ਇੱਕ ਸਵਾਸ ਵਾਹਿਗੁਰੂ ਨਹੀਂ ਚੇਤੇ ਆਇਆ, ਉਹ ਸਫਲਾ ਨਹੀਂ ਹੋਇਆ, ਅਜੇ ਆ ਗਿਆ, ਗਿਰ ਹੋ ਗਿਆ। ਦੂਜੇ ਸਵਾਸ ਅਸੀਂ ਲੈਂਦੇ ਹਾਂ ਜਿਨ੍ਹਾਂ ਸਵਾਸਾਂ ਦੇ ਵਿੱਚ ਨਿੰਦਿਆ ਹੋ ਜਾਂਦੀ, ਚੁਗਲੀ ਹੋ ਜਾਂਦੀ। ਦੂਜੇ ਸਵਾਸ ਅਸੀਂ ਇਹ ਲੈਂਦੇ ਹਾਂ ਜਿਨ੍ਹਾਂ ਵਿੱਚ ਅਸੀਂ 15 ਮਿੰਟ ਨਿੰਦਿਆ ਕਰ ਬੈਠੇ, ਚੁਗਲੀ ਕਰ ਬੈਠੇ, ਕੋਈ ਗਲਤ ਪ੍ਰੋਗਰਾਮ ਵੇਖ ਬੈਠੇ। ਹੁਣ ਜਿਹੜੇ ਪਹਿਲੇ ਸਵਾਸ ਨੇ, ਵਾਹਿਗੁਰੂ ਨਹੀਂ ਜਪਿਆ ਗਿਆ, ਉਹ ਅਸੀਂ ਨਹੀਂ ਸੰਭਾਲਿਆ, ਜ਼ੀਰੋ ਹੋ ਗਿਆ, ਨਹੀਂ ਸੰਭਾਲਿਆ। ਦੂਜੇ ਸਵਾਸ ਜਿਨ੍ਹਾਂ ਵਿੱਚ ਨਿੰਦਿਆ ਹੋ ਜੇ, ਗਲਤ ਪ੍ਰੋਗਰਾਮ ਵੇਖਿਆ ਜਾਏ, ਚੁਗਲੀ ਹੋ ਜੇ, ਇਹ ਪਹਿਲੇ ਤੋਂ ਵੀ ਭੈੜੇ ਨੇ। ਕਿਉਂ? ਪਹਿਲਾ ਸਵਾਸ 'ਤੇ ਜਾਇਆ ਗਿਆ, ਇਹ ਸਵਾਸ ਜਿਹੜੇ ਨਿੰਦਿਆ ਜਾਂ ਗਲਤ ਪ੍ਰੋਗਰਾਮ 'ਚ ਬੀਤ ਗਏ, ਇਹਨੇ ਪਾਪਾਂ ਦੀ ਪੰਡ ਸਿਰ 'ਤੇ ਰੱਖਤੀ, ਸਿਰ 'ਤੇ। ਅਤੇ ਇੱਕ ਤੀਜੇ ਸਵਾਸ ਨੇ, ਬੰਦਾ ਸੁਚੇਤ ਰਹਿੰਦਾ ਵਾਹਿਗੁਰੂ ਜਪੇ ਤੋਂ ਬਿਨਾਂ ਕਿਤੇ ਖਾਲੀ ਨਾ ਚਲਾ ਜਾਏ, ਸਫਲਾ ਕਰਕੇ ਉਹਨੂੰ ਲੈਣਾ। ਇਹ ਗੁਰਸਿੱਖ ਦੀ ਪਹਿਲੀ ਨਿਸ਼ਾਨੀ, ਹਰ ਵੇਲੇ ਸੁਚੇਤ ਰਹਿ ਕੇ ਸਵਾਸਾਂ ਨੂੰ ਸਫਲਾ ਕਰਨਾ। ਪਹਿਲੇ ਦੋ ਸਵਾਸਾਂ ਦਾ ਕੰਟਰੋਲ ਕਰਨਾ। ਕਿ ਮੈਂ ਸੰਗਤ ਨੂੰ ਨਿਮਾਣੀ ਜੀ ਬੇਨਤੀ ਕਰਦਾ, ਕੋਸ਼ਿਸ਼ ਤਾਂ ਕੀਤੀ ਹੈ ਬਹੁਤ, ਇਹਦੇ 'ਤੇ ਖੋਜ ਕਰਾਵੇ ਵਾਹਿਗੁਰੂ, ਹੋ ਸਕਦਾ ਭੁੱਲ ਵੀ ਹੋ ਜੇ, ਪਰ ਕਾਫੀ ਖੋਜ ਕਰਨ ਤੋਂ ਇਹੀ ਸਾਹਮਣੇ ਆਇਆ ਕਿ ਸਵਾਸ ਸਾਨੂੰ ਜਨਮ ਲੈਣ ਵੇਲੇ ਗਿਣ ਕੇ ਮਿਲੇ। ਬਹੁਤ ਧਿਆਨ, ਇਹ ਗਿਣ ਕੇ ਮਿਲੇ। ਕੁਝ ਇੱਥੋਂ ਸਾਹਮਣੇ ਆਇਆ ਕਿ ਜਿਹੜੇ ਯੋਗੀ ਸਵਾਸ ਚੜ੍ਹਾ ਲੈਂਦੇ ਹੈ ਜੀ, ਉਹਨਾਂ ਦੀਆਂ ਉਮਰਾਂ ਫਿਰ ਲੰਬੀਆਂ ਹੁੰਦੀਆਂ। ਸਵਾਸ ਗਿਣ ਕੇ ਮਿਲੇ, ਉਹਨਾਂ ਨੇ ਸਵਾਸ ਚੜ੍ਹਾਉਣ ਦਾ ਢੰਗ ਸਿੱਖ ਲਿਆ, ਉਮਰ ਵੱਡੀ ਹੋ ਗਈ। ਮਿਲੇ ਗਿਣਤੀ ਨਾਲ, ਆਖੋ ਸਤਨਾਮ, ਗਿਣਤੀ ਨਾਲ ਮਿਲੇ। ਤੇ ਇੱਕ ਸਾਰੀ ਸੰਗਤ ਆਪਣੇ ਦਿਮਾਗ ਵਿੱਚ ਬਾਤ ਰੱਖਣਾ, 24,000 ਸਵਾਸ ਉਸ ਗਿਣਤੀ ਵਿੱਚੋਂ ਰੋਜ਼ ਘਟਦੇ ਜਾ ਰਹੇ। ਆਖੋ ਸਤਨਾਮ, ਥੋੜੀ ਸਪੀਡ ਨਹੀਂ ਘਟਣ ਦੀ। ਜਿਹੜੇ ਸਵਾਸ ਰੋਕ ਲੈਂਦੇ ਉਹਨਾਂ ਦੇ 21,000 ਕੁਝ ਲਿਖੇ ਨੇ, ਆਮ ਬੰਦੇ ਦੇ 24,000। ਇਹ ਸਾਨੂੰ ਗਿਣਤੀ ਨਾ ਮਿਲੀ। ਇਹ ਮੈਂ ਤਾਂ ਸੁਣਾ ਰਿਹਾ ਵੀ ਸਵਾਸਾਂ ਪ੍ਰਤੀ ਸੁਚੇਤ ਹੋ ਜਾਈਏ। ਐਡਾ ਵੱਡਾ ਘਾਟਾ ਰੋਜ਼ ਪੈ ਰਿਹਾ, ਇਹਨਾਂ ਨੂੰ ਸਫਲੇ ਕਰਕੇ ਹੀ ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ। ਇੱਕ ਦਿਨ ਮੈਂ ਸਹਿਜ ਪਾਠ ਕਰ ਰਿਹਾ ਸੀ ਤੇ ਪੰਗਤੀ ਆ ਗਈ ਕਿ ਬੰਦੇ ਦਾ ਜਨਮ ਬਾਅਦ 'ਚ ਹੁੰਦਾ ਤੇ ਸਵਾਸਾਂ ਦੀ ਗਿਣਤੀ ਉਹ ਪਾ ਕੇ ਉਹਦੀ ਮੌਤ ਪਹਿਲੇ ਲਿਖੀ ਜਾਂਦੀ ਹੈ, ਜਨਮ ਬਾਅਦ 'ਚ ਮੌਤ ਪਹਿਲੇ ਲਿਖੀ। ਆਖੋ ਸਤਨਾਮ, ਮੇਰਾ ਦਿਲ ਕਰਦਾ ਸੀ ਮੈਂ ਗਾ ਕੇ ਬੋਲਾਂ, ਉਂਝ ਬੋਲ ਦਿੰਦੇ ਹਾਂ ਸਮੇਂ ਨੂੰ ਬਚਾਉਣ ਕਰਕੇ। ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੇਂ ਆਏ। ਦੇਖ ਲਓ ਕਿੱਡੀ ਵੱਡੀ ਗੱਲ ਹੈ। ਦੋ ਚੀਜ਼ਾਂ ਸਾਡੇ ਜਨਮ ਤੋਂ ਪਹਿਲੇ ਲਿਖੀਆਂ ਜਾਂਦੀਆਂ, ਇੱਕ ਰਿਜਕ ਇੱਕ ਮੌਤ। ਕਦੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਿਓ, ਪਹਿਲੋਂ ਦੇਤੇ ਰਿਜਕ ਸੰਭਾਹ, ਪਿੱਛੋਂ ਦੇਤੇ ਜੰਤ ਉਪਾਹ। ਆਖੋ ਸਤਨਾਮ, ਪਹਿਲੇ ਤੇਰਾ ਮੈਂ ਰਿਜਕ ਲਿਖਿਆ ਫਿਰ ਤੈਨੂੰ ਭੇਜਿਆ, ਮੇਰੇ ਸਮੇਤ ਝਾਤੀ ਪਾ ਲਿਓ। 95% ਉਹ ਭਾਰ ਪਿਆ ਰਹਿੰਦਾ, ਮੁੰਡੇ ਨੌਕਰੀ ਮਿਲ ਜੇ, ਹੱਕ ਸਤਨਾਮ, ਕਾਰੋਬਾਰ ਚੱਲ, ਉਹਨੇ ਲਿਖ ਕੇ ਭੇਜੀ ਰੋਟੀ ਤੇਰੀ। ਚਲੋ 10% ਚਿੰਤਾ ਰੱਖ ਲੈ, 90% ਜ਼ੋਰ ਇੱਧਰ ਦੇ, ਅਸੀਂ 95% ਜ਼ੋਰ ਇੱਧਰ ਦੇ ਦਿੰਦੇ ਹਾਂ ਅਤੇ 5% ਰੱਖਦੇ ਹਾਂ ਨਾਮ ਵੱਲ। ਰਿਜਕ ਲਿਖ ਕੇ ਭੇਜ। ਹੁਣ ਗੁਰਬਾਣੀ ਨੂੰ ਤਾਂ ਕੋਈ ਕੱਟ ਕਰ ਨਹੀਂ ਸਕਦਾ। ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਖਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਜਹਨ ਤੋਂ ਪਾਏ, ਤਾਂ ਕਰ ਰਿਜਕ ਆਗੇ ਕਰ ਤਰਿਆ। ਇੱਥੇ ਮੈਂ ਹੈਰਾਨ ਹੋ ਜਾਂਦਾ ਕਿ ਜਨਮ ਬਾਅਦ ਵਿੱਚ ਅਤੇ ਮੌਤ ਪਹਿਲੇ, ਉਹਨੇ ਸਵਾਸਾਂ ਦੀ ਗਿਣਤੀ ਤੁਹਾਡੀ ਸਾਡੀ ਲਿਖ ਕੇ ਪਾਤੀ, ਅਤੇ ਇੱਕ ਮਨ ਵਿੱਚ ਭੈ ਆ ਜੇ, ਸੁਚੇਤਤਾ ਆ ਜੇ ਕਿ ਉਹ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਏ, ਰੱਬ ਨੇ ਮਰਨ ਤੋਂ ਬਾਅਦ ਵੇਖਣਾ ਉਸ ਗਿਣਤੀ ਵਿੱਚੋਂ ਸਫਲੇ ਕਿੰਨੇ ਕੀਤੇ। ਆਖੋ ਸਤਨਾਮ। ਔਰ ਇੰਨੀ ਗੱਲ ਤਾਂ ਮੈਨੂੰ ਕਹਿਣ ਦੀ ਲੋੜ ਹੀ ਨਹੀਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕੋਈ ਜੀ ਜਾ ਰਿਹਾ ਹੋਵੇ ਉਸ ਵੇਲੇ ਉਹ 5 ਲੱਖ ਵੀ ਦੇ ਦੇਵੇ ਕਿ ਹਫ਼ਤੇ ਦੇ ਸਵਾਸ ਉਧਾਰੇ ਮਿਲ ਜਾਣ, ਮੁੱਲ ਵੀ ਨਹੀਂ ਮਿਲਦੇ। ਆਖੋ ਸਰ, ਮੁੱਲ ਵੀ ਨਹੀਂ ਮਿਲਦੇ, ਹੈ ਵੀ ਕੀਮਤੀ ਨੇ। ਇਹਦਾ ਮਤਲਬ ਇੱਕ ਚੀਜ਼ ਮੁੱਲ ਹੀ ਨਹੀਂ ਮਿਲਦੀ, ਕੀਮਤੀ ਨਹੀਂ। ਉਹ ਕੀਮਤੀ ਚੀਜ਼ ਅਜਾਇਆ ਜਾਈ ਜਾਵੇ। ਹੁਣ ਘਰ 'ਚ ਕੋਈ ਜੀ ਕਈ ਵਾਰੀ ਇਹ ਚਾਹੁੰਦੇ ਹਾਂ ਬੱਜ ਅਤੇ ਅਰਦਾਸ ਨਾਲ ਤਾਂ ਕਿਰਪਾ ਹੋ ਸਕਦੀ, ਪਰ ਉਹ ਕਹੀਏ ਵੀ ਆਹ 10 ਸਾਲ ਲੈ ਲਓ, ਇਹਨੂੰ ਮਹੀਨੇ ਦੇ ਸੁਵਾਸ ਦੇ ਦਿਓ, ਨਹੀਂ। ਸ਼ਾਇਦ ਇਸੇ ਕਰਕੇ ਸਾਲਸ ਰਾਏ ਜ਼ੋਹਰੀ ਨੂੰ, ਜਿਹਦੇ ਦਿਮਾਗ ਵਿੱਚ ਇਹ ਵੜਿਆ ਸੀ ਲਾਲ ਬੜਾ ਕੀਮਤੀ ਹੈ, ਇਹ ਲਾਲ ਕਿੱਥੋਂ ਆਇਆ? ਗੁਰੂ ਨਾਨਕ ਮਹਾਰਾਜ ਨੇ ਉਹਨੂੰ ਤੀਰ ਮਾਰਿਆ ਸੀ, ਇਹਨਾਂ ਲਾਲਾਂ ਤੋਂ ਵੀ ਕੀਮਤੀ ਤੇਰੇ ਸਵਾਸ ਲਾਲਾਂ ਤੋਂ ਵੀ ਕੀਮਤੀ। ਇੱਕ ਮਿੰਟ ਪੜਿਓ ਪਿਆਰ ਨਾਲ ਜੀ।
ਆਪਣਾ ਲਾਲ ਪਛਾਣ, ਆਪਣਾ ਲਾਲ ਪਛਾਣ, ਆਪਣਾ ਲਾਲ ਪਛਾਣ।
ਬੋਲੋ ਭੈਣੋ ਆਪਣਾ,
ਆਪਣਾ ਲਾਲ ਪਛਾਣ, ਆਪਣਾ ਲਾਲ ਪਛਾਣ। ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ ਪਛਾਣ, ਕੂੜੇ ਲਾਲ ਨਾ ਗੰਢ ਬਨ ਆਪਣਾ ਸ਼ੌ ਸਿਝਾਂ। ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ। ਇਹ ਕਿੱਡੀ ਵੱਡੀ ਗੱਲ ਹੋਈ। ਗੁਰੂ ਨਾਨਕ ਕਹਿੰਦੇ ਹੈ ਇਹੋ ਜਿਹਾ ਲਾਲ ਸਾਲਸ ਰਾਏ ਜ਼ੋਹਰੀ, 101 ਮੋਹਰ ਉਹਦੇ ਦਰਸ਼ਨ ਕਰਨ ਦੀ ਭੇਟ ਹੈ। ਉਹਨੇ ਮਰਦਾਨੇ ਨੂੰ 101 ਮੋਹਰ ਦਿੱਤੀ ਸੀ, ਲਾਲ ਵੀ ਲੈ ਜਾ, 101 ਮੋਹਰ ਵੀ ਲੈ ਜਾ, ਇਹ ਲਾਲ ਇੰਨਾ ਕੀਮਤੀ ਹੈ ਜਿਹੜਾ ਇਹਦੇ ਦਰਸ਼ਨ ਵੀ ਕਰ ਲਵੇ ਲਾਲ ਦੇ 101 ਮੋਹਰ ਭੇਟਾ ਹੈ। ਗੁਰੂ ਨਾਨਕ ਕਹਿੰਦੇ ਇਸ ਲਾਲ ਤੋਂ ਵੀ ਕੀਮਤੀ ਸਾਲਸ ਰਾਏ ਜ਼ੋਹਰੀ, 101 ਸਵਾਸ ਜਿਹੜਾ ਇਹ ਸਿਰਫ ਗੁਰਸਿੱਖ ਦੀ ਪਹਿਲੀ ਨਿਸ਼ਾਨੀ, ਸਵਾਸਾਂ ਪ੍ਰਤੀ ਸੁਚੇਤ ਹੋਵੇ ਅਤੇ ਇਹਨਾਂ ਨੂੰ ਕੋਸ਼ਿਸ਼ ਕਰੇ ਸਫਲਾ ਕਰਨਾ। ਸਫਲਾ ਸੁਚੇਤ ਹੋਵੇ। ਇਹ ਤੁਸੀਂ ਇੱਕ ਨਾਂ ਸੁਣਿਆ ਹੋਵੇਗਾ, ਭਾਈ ਅੱਡਣ ਸ਼ਾਹ। ਇਹ ਸੇਵਾ ਪੰਥੀ ਮਹਾਂਪੁਰਸ਼ ਹੋਏ, ਸੰਗਤ ਨੂੰ ਮੈਂ ਨੌਲੇਜ ਲਈ ਬੇਨਤੀ ਕਰਦਾ, ਜਿਹੜੀ ਭਾਈ ਘਨੱਈਆ ਜੀ ਤੋਂ ਟਕਸਾਲ ਚੱਲੇ ਉਹਨੂੰ ਸੇਵਾ ਪੰਥੀ ਮਹਾਂਪੁਰਸ਼ ਕਹਿੰਦੇ ਉਹਦਾ ਨਾਂ। ਅਤੇ ਭਾਈ ਅੱਡਣ ਸ਼ਾਹ ਉਸ ਟਕਸਾਲ 'ਚ ਹੋਏ ਨੇ, ਭਾਈ ਘਨੱਈਆ ਜੀ ਦੀ ਸੇਵਾ ਪੰਥੀ। ਇੱਥੇ ਆ ਕੇ ਮੇਰਾ ਸੀਸ ਝੁਕਦਾ, ਪੂਜਾ ਦਾ ਧਾਨ ਨਹੀਂ ਸੀ ਖਾਂਦੇ, ਗੱਜ ਕੇ ਆਖੋ ਸਾਧਨਾ, ਪੂਜਾ ਦਾ ਧਾਨ ਨਹੀਂ ਸੀ ਖਾਂਦੇ। ਬੰਦਗੀ ਵੀ ਕਰਨੀ, ਸਿਮਰਨ ਵੀ ਕਰਨਾ, ਡਟ ਕੇ ਰੱਸੀ ਦੀਆਂ ਗੁੱਛੀਆਂ ਵੱਟਣੀਆਂ, ਰੱਸੀ ਦੀਆਂ ਨਾ, ਨਾਰੀਅਲ ਦੀ ਜਿਹੜੀ ਲੱਥਦੀ ਨਾ ਉਤਲੀ ਚੀਜ਼, ਇਹਦੀਆਂ ਫਿਰ ਰੱਸੀ, ਉਹ ਰੱਸੀ ਦੀਆਂ ਗੁੱਛੀਆਂ ਬਣਾਉਣੀਆਂ। ਅਤੇ ਡੇਰੇ 'ਚ ਜਿੰਨੇ ਸੇਵਾਦਾਰ ਨੇ ਆਉਣਾ ਨਾ ਨਵਾਂ ਰਹਿਣ, ਅਤੇ ਕੀ ਆਖਣਾ, ਭਗਤੀ ਕਰਨੀ, ਸਿਮਰਨ ਕਰਨਾ, ਅਤੇ ਆ ਨਾਰੀਅਲ ਦੀਆਂ ਗੁੱਛੀਆਂ ਵੱਟਣੀਆਂ, ਰੱਸੀ ਬਣਾਉਣੀ ਹੈ, ਕਿਸੇ ਨੂੰ ਕਹਿਣਾ ਘੰਟਾ, 2 ਘੰਟੇ 4 ਘੰਟੇ ਵੇਚਣੀ ਹੈ, ਉਹਦੇ 'ਚੋਂ ਰੋਟੀ ਖਾਣੀ, ਪੂਜਾ ਦਾ ਧਾਨ ਨਹੀਂ। ਕਿਆ ਬਾਤ ਹੈ, ਕਿੱਡੀ ਵੱਡੀ ਬਖਸ਼ਿਸ਼। ਮੈਨੂੰ ਇੱਕ ਉੱਥੋਂ ਸਮੱਤ ਮਿਲੀ, ਮੈਂ ਤੁਹਾਡੇ ਅੱਗੇ ਰੱਖਣ ਲੱਗਾ, ਹੋ ਸਕੇ ਤਾਂ ਲਿਆਇਓ ਕੰਮ। ਇਹ ਜਿਹੜੇ ਸਵਾਸਾਂ ਪ੍ਰਤੀ ਸੁਚੇਤ ਵਿੱਚ ਨਾ ਇਹ ਗੁਣ ਹੈ ਜਿਹੜਾ ਮੈਨੂੰ ਉੱਥੋਂ ਮਿਲਿਆ। ਇੱਕ ਸੇਵਾਦਾਰ ਆਇਆ ਨਵਾਂ, ਹਫ਼ਤਾ 10 ਦਿਨ ਚਲੋ ਰੁਕਿਆ, ਉਹਨੂੰ ਕਹਿਣ ਲੱਗੇ ਭਾਈ ਹੁਣ ਲੰਗਰ ਜਿੰਨਾ ਛਕਣਾ ਤੂੰ ਛਕ ਲਿਆ, ਆਖੋ ਸਤਨਾਮ, ਜੇ ਪੱਕਾ ਰਹਿਣਾ ਤਾਂ ਫਿਰ ਰੋਟੀ ਕਿਹਦੇ 'ਚੋਂ ਖਾ। ਦਿਲ ਕਰਦਾ ਹੀ ਗੁੱਛੀਆਂ ਵੱਟ ਲੈ, ਦਿਲ ਕਰਦਾ ਹੀ ਨਾਰੀਅਲ ਦੀ ਜਿਹੜੀ ਮੁੰਝ ਉਹਨੂੰ ਕੁੱਟਣਾ, ਉਹਨੂੰ ਕੁੱਟਦੇ ਸਨ ਪਹਿਲੇ, ਕੋਈ ਕੰਮ ਲੈ ਲੈ ਵਿੱਚ, ਅਤੇ ਦਿਲ ਕਰਦਾ ਹੀ ਤਾਂ ਇਹ ਗੁੱਛੀਆਂ ਬਾਜ਼ਾਰ ਵੇਚਣੀ ਆ। ਉਹ ਅੱਗੋਂ ਸੇਵਾਦਾਰ ਕਹਿੰਦਾ ਜੀ ਨਾ ਮੈਂ ਮੁੰਝ ਕੁੱਟ ਸਕਦਾ ਨਾ ਮੈਂ ਰੱਸੀ ਵੇਚਣ ਵਾਲਾ ਕੰਮ ਠੀਕ ਹੈ ਵੀ ਦੋ ਚਾਰ ਘੰਟੇ ਲਾਇਆ ਕਰ ਅਤੇ ਜਿਸ ਦਿਨ ਪਹਿਲੇ ਦਿਨ ਤੋਰਿਆ ਨਾ ਭਾਈ ਅੱਡਣ ਸ਼ਾਹ ਤੋਰਨ ਲੱਗੇ ਉਹਨੂੰ 50-100 ਗੁੱਛੀ ਦਿੱਤੀ ਕਿ ਹੁਣ 5 ਘੰਟੇ ਤੂੰ ਜਾ ਕਿਤੇ ਲਾ ਇਹਨਾਂ ਨੂੰ ਅਤੇ ਕਹਿਣ ਲੱਗੇ 11 ਪੈਸੇ ਦੀ ਪੈਂਦੀ ਹੈ ਅਤੇ 12 ਪੈਸੇ ਦੀ ਦੇਣੀ ਹੱਕ ਸਤਨਾਮ ਕੋਈ ਉਹ ਮਨੋਰਥ ਨਹੀਂ ਰੋਟੀ ਖਾਣੀ ਬਸ ਇਹ 'ਚ ਰੋਟੀ ਨਿਕਲੇ ਕਹਿਣ ਲੱਗੇ 11 ਪੈਸੇ ਦੀ ਪੈਂਦੀ ਹੈ ਅਤੇ 12 ਪੈਸੇ ਦੀ ਦੇਣੀ ਹੈ ਹੁਣ ਜਿੰਨੀਆਂ ਵਿਗੀਆਂ ਉਹਦੇ 'ਚ ਰੋਟੀ ਜਦੋਂ ਤੁਰਨ ਲੱਗਾ ਹੁਣ ਤੁਹਾਡੇ ਸੁਣਨ ਵਾਲੀ ਗੱਲ ਜੇ ਪਹਿਲੀ ਨਿਸ਼ਾਨੀ ਗੁਰਸਿੱਖ ਦੀ ਸੁਚੇਤ ਰਹਿ ਕੇ ਸਵਾਸਾਂ ਨੂੰ ਸਫਲਾ ਕਰੇ ਜਦੋਂ ਤੁਰਨ ਲੱਗਾ ਤਾਂ ਭਾਈ ਅੱਡਣ ਸ਼ਾਹ ਪਤਾ ਕੀ ਕਹਿੰਦੇ ਚੱਲੇ ਹਾਂਜੀ ਕਿੰਨੀਆਂ ਗੁੱਛੀਆਂ ਲਈਆਂ ਜੀ ਜੀ 50 ਕੁ ਲੈ ਲਈਆਂ ਪਤਾ ਲੱਗ ਗਿਆ ਕਿੰਨੇ ਦੀ ਪੈਂਦੀ ਹਾਂਜੀ 11 ਕਿੰਨੇ ਦੀ ਦੇਣੀ ਜੀ 12 ਪੈਸੇ ਤੁਰਨ ਲੱਗਾ ਕਹਿੰਦੇ ਹਾਂ ਭਾਈ ਅੱਡਣ ਸ਼ਾਹ ਕਹਿੰਦੇ ਇੱਕ ਗੁਣ ਲੈ ਜਾ ਇੰਨਾ ਕੁ ਗੱਤਾ ਦਿੱਤਾ ਗੱਤਾ ਕਹਿੰਦੇ ਗੱਤੇ 'ਤੇ ਲਿਖ ਕੇ ਲਾ ਦੇ ਰੱਸੀ ਦੀ ਗੁੱਛੀ 12 ਪੈਸੇ ਦੀ ਅਤੇ ਜਿੱਥੇ ਗੁੱਛੀਆਂ ਰੱਖੇਗਾ ਨਾ ਤਾਂ ਕੋਲ ਗੱਤਾ ਇੱਟ ਦੀ ਸਹਾਰਾ ਦੇ ਕੇ ਨਾ ਗੱਤਾ ਰੱਖ ਦੀ ਕਹਿੰਦਾ ਜੀ ਗੱਤੇ 'ਤੇ ਲਿਖਣ ਦੀ ਕੀ ਲੋੜ ਹੈ ਜਿਹੜਾ ਆਏਗਾ ਮੈਂ ਕਹਿ ਦਾਂਗਾ 12 ਪੈਸੇ ਦੀ ਗੁੱਛੀ ਦੇਖੋ ਕਹਿੰਦਾ ਜੀ ਗੱਤੇ 'ਤੇ ਲਿਖਣ ਦੀ ਕੀ ਲੋੜ ਹੈ ਜਿਹੜਾ ਆਏਗਾ ਮੈਂ ਕਹਿ ਦਾਂਗਾ 12 ਪੈਸੇ ਦੀ ਗੁੱਛੀ ਅਤੇ ਭਾਈ ਅੱਡਣ ਸ਼ਾਹ ਕਹਿੰਦੇ 100 'ਚੋਂ 80 ਆਣੇ ਨੇ ਜਿਹਨਾਂ ਪੁੱਛਣਾ ਲੈਣਾ ਨਹੀਂ ਜਿਹਨਾਂ ਤੈਨੂੰ ਕਹਿਣਾ 8 ਪੈਸੇ ਦੀ ਲਾ ਕੇ ਕਹਿਣਾ 12 ਪੈਸੇ ਦੀਆਂ 2 ਲਾ ਕੇ ਕਹਿਣਾ 9 ਪੈਸੇ ਦੀ ਲਾ ਕੇ ਕਹਿਣਾ 10 ਪੈਸੇ ਉਹ ਸਮੇਂ ਦੀ ਗੱਲ ਹੈ 100 'ਚੋਂ 90 ਨੇ ਆਉਣਾ 80 ਨੇ ਆਉਣਾ ਪੁੱਛਣ ਲਈ ਜਦੋਂ ਤੂੰ ਹਰ ਇੱਕ ਨੂੰ ਰੇਟ ਦੱਸੇਗਾ ਉਹ ਕਹੇਗਾ ਘੱਟ ਕਰ ਤੂੰ ਕਹੇਗਾ ਨਹੀਂ ਕਰਨਾ ਉਹ ਕਹੇਗਾ ਕਿੰਨੇ ਦੀ ਤੂੰ ਕਹੇਗਾ 12 ਪੈਸੇ ਦੀ ਭਾਈ ਅੱਡਣ ਸ਼ਾਹ ਕਹਿੰਦੇ ਤੇਰੇ ਕਿੰਨੇ ਸਵਾਸ ਵਾਹਿਗੁਰੂ ਤੋਂ ਬਿਰਥਾ ਜਾਣਗੇ ਦੇਖੋ ਕੈਸਾ ਮੈਨੂੰ ਬਹੁਤ ਵੱਡਾ ਗੁਣ ਮਿਲਿਆ ਜਦੋਂ ਤੂੰ ਸਿਰਖ ਪਾਏਗਾ 100 'ਚੋਂ 80 ਨੇ ਲੈਣਾ ਹੀ ਨਹੀਂ ਤੇਰਾ ਵੈਸੇ ਹੀ ਆ ਕੇ ਪੁੱਛਣਾ ਹੀ ਨੇ ਤੈਨੂੰ ਤੰਗ ਹੀ ਕਰਨਾ ਇਹਨੇ ਵੀ ਲਾ ਇਹਨੇ ਦੀਆਂ 2 ਲਾ ਆਖਾ ਹੁੰਦਾ ਹੀ ਹੈ ਨਾ ਆਮ ਦੱਸੋ ਆਪਾਂ ਕਹਿੰਦੇ ਹੀ ਹਾਂ ਅਸੀਂ ਵੀ ਕਹਿੰਦੇ ਅਤੇ ਭਾਈ ਅੱਡਣ ਸ਼ਾਹ ਕੀ ਕਹਿੰਦੇ 100 'ਚੋਂ 80 ਗਾਹਕ ਆਣੇ ਜਿਹਨਾਂ ਨੇ ਗੁੱਛੀ ਲੈਣੀ ਨਹੀਂ ਵੈਸੇ ਹੀ ਪੁੱਛਣਾ 100 'ਚੋਂ 80 ਆਣਗੇ ਤੈਨੂੰ ਕਹਿਣਗੇ ਘੱਟ ਕਰ ਤੂੰ ਕਹੇਗਾ ਇਹਨੇ ਦੀ ਪੈਂਦੀ ਅਤੇ ਕਿੰਨੇ ਸਵਾਸ ਤੇਰੇ ਬਿਰਥਾ ਜਾਣਗੇ ਵਾਹਿਗੁਰੂ ਸਿਮਰਨ ਤੋਂ ਇਹ ਗੁੱਛੀਆਂ ਲਾ ਕੇ ਗੱਤੇ 'ਤੇ ਲਿਖ ਕੇ ਰੱਖ ਦੇਣਾ ਅਤੇ ਵਾਹਿਗੁਰੂ ਵਾਹਿਗੁਰੂ ਦੁਆਰਾ ਹਰ ਸਵਾਸ ਸੁਚੇਤ ਰਹਿ ਕੇ ਸਫਲਾ ਕਰਨਾ ਨਿੱਕੀ ਜੀ ਸੋਟੀ ਰੱਖ ਲੈਣੀ ਹੈ ਕੋਈ ਪੁੱਛੇ ਕਿੰਨੇ ਦੀ ਅਤੇ ਉਹ ਗੱਤੇ ਨੂੰ ਸੋਟੀ ਲਾ ਦੇਣੀ ਹੈ ਤਾਂ ਕਿ ਤੇਰਾ ਕੋਈ ਸਵਾਸ ਬਿਰਥਾ ਨਾ ਚਲਾ ਜਾ ਪੰਜ ਮਿੰਟ ਸਹਿਯੋਗ ਦੇਣਾ ਇਹ ਨਿੱਕੀ ਨਿੱਕੀ ਗੱਲਾਂ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਤੁਸੀਂ ਹੁਣ ਸਿਰ 'ਤੇ ਹੱਥ ਰੱਖੋਗੇ ਅਤੇ ਪ੍ਰਕਰਨ ਮਹਾਰਾਜ ਸ਼ੁਰੂ ਕਰਾ ਦੇਣਗੇ ਗੁਰਸਿੱਖ ਦੀ ਪਹਿਲੀ ਨਿਸ਼ਾਨੀ ਸੁਚੇਤ ਰਹਿ ਕੇ ਸਵਾਸਾਂ ਨੂੰ ਸਫਲਾ ਕਰਦਾ ਸਫਲਾ ਉਹ ਸੁਚੇਤ ਰਹਿੰਦਾ ਵੀ ਕਿੱਥੋਂ ਇੱਥੇ ਜ਼ਿਆਦਾ ਬੋਲਣ ਨਾਲ ਹੁਣ ਇੱਥੋਂ ਗੁਣ ਲੈ ਲਓ ਕਿ ਜਿਹੜਾ ਵੀ ਆਪਣੇ ਵਿੱਚੋਂ ਬਹੁਤ ਜ਼ਿਆਦਾ ਬੋਲਦਾ ਉਹ ਆਪਣੇ ਬਹੁਤ ਸਾਰੇ ਸਵਾਸ ਪਰਮੇਸ਼ਰ ਵੱਲੋਂ ਦਿੱਤੇ ਹੋਏ ਅਜਾਇਆ ਗਵਾ ਲੈਂਦਾ ਆਖੋ ਸਤਨਾਮ ਸਾਡੀ ਲਾਈਫ ਵਿੱਚ ਇਹ ਗੁਣ ਆ ਜੇ ਜਿੰਨਾ ਲੋੜ ਉੱਥੇ ਬੋਲੋ ਜਿੱਥੋਂ ਬਚ ਸਕਦਾ ਬਚਾ ਲਈਏ ਕਰੋਗੇ ਕਿਰਪਾ ਬਹੁਤ ਨਹੀਂ ਬੋਲਣਾ ਬਹੁਤ ਨਹੀਂ ਬੋਲਣਾ ਬਹੁਤ ਨਹੀਂ
ਪੋਤ ਨਹੀਂ ਬੋਲਣਾ, ਪੋਤ ਨਹੀਂ ਬੋਲਣਾ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖ ਮਾਰਗ ਚੱਲਣਾ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਈ ਬੋਲਣਾ, ਬਹੁਤ ਨਾਈ। ਇੱਕ ਧਿਆਨ ਰੱਖਣਾ, ਜਦੋਂ ਤੁਸੀਂ ਦੂਜੇ ਬੋਲ ਘਟਾਓਗੇ, ਦੂਜੇ ਬੋਲ ਘਟਾਓਗੇ ਤੇ ਕਿਤੇ ਇੱਕ ਧਿਆਨ ਰੱਖਣਾ, ਹੰਕਾਰੀ ਨਾ ਹੋ ਜਾਣ, ਸੜੀਅਲ ਨਾ ਹੋ ਜਾਣਾ। ਇਹ ਕਈ ਵਾਰੀ ਆ ਜਾਂਦਾ, ਫਲਾਣਾ ਬੋਲਦਾ ਨਹੀਂ ਪਰ ਹੈ ਸੜਿਆ, ਫਲਾਣਾ ਬੋਲਦਾ ਨਹੀਂ ਪਰ ਹੈ ਹੰਕਾਰੀ। ਇਹ ਧਿਆਨ ਰੱਖਣਾ, ਜਿੰਨਾ ਬੋਲਣ ਤੋਂ ਕੰਟਰੋਲ ਹੋ ਜੇ ਉਹ ਵੀ ਕਰਨਾ, ਪਰ ਜਿਹੜਾ ਸਾਹਮਣੇ ਆਇਆ ਉਹਦੇ ਚਰਨਾਂ ਦੀ ਧੂੜੀ ਬਣ ਕੇ। ਮੈਂ ਬਾਬਾ ਆਨੰਦ ਸਿੰਘ ਜੀ ਦਾ ਦਾਸ ਜੀਵਨ ਪੜ੍ਹ ਰਿਹਾ ਸੀ ਤੇ ਇੱਕ ਸਰੀਰ ਨੇ ਬਾਬਾ ਆਨੰਦ ਸਿੰਘ ਜੀ ਨੂੰ ਮਿਹਣਾ ਮਾਰਤਾ। ਬਾਬਾ ਜੀ ਕੋਲ ਪਹਿਰੇਦਾਰ ਹੁੰਦੇ ਸੀ ਇੱਕ ਦੋ, ਤੇ ਕਿਸੇ ਨੇ ਮਿਹਣਾ ਮਾਰਤਾ। ਇਹ ਤੁਹਾਡੇ ਝੋਲੀ ਭਰਨ ਵਾਲੀ ਗੱਲ ਜੀ। ਕਿਸੇ ਨੇ ਕਿਹਾ, ਬਾਬਾ ਜੀ ਤੁਹਾਨੂੰ ਪਹਿਰੇਦਾਰ ਦੀ ਕੀ ਲੋੜ ਹੈ, ਨਾ ਇੱਥੇ ਨਾਨਕ ਸਰ 'ਚ ਕੋਈ ਗੋਲਕ ਹੈ, ਨਾ ਤਜੋਰੀ ਹੈ, ਅਤੇ ਨਾ ਹੀ ਕੋਲ ਮਾਰੀ 'ਚ ਮਾਇਆ ਰੱਖੀ ਆਕੋ
ਸਤਨਾਮ,
ਤਾਂ ਤੁਹਾਨੂੰ ਪਹਿਰੇਦਾਰ ਕੀ ਚਾਹੀਦਾ ਜੇ ਉੱਥੇ ਬਈ ਮਾਇਆ ਦਾ ਖਤਰਾ। ਔਰ ਇੱਥੋਂ ਤੱਕ ਵੀ ਕਹਿਤਾ ਕਿ ਤੁਹਾਡੇ ਕੁੜਤੇ ਨੂੰ ਜੇਬਾਂ ਵੀ ਨਹੀਂ ਲੱਗਾ, ਬਾਬਾ ਜੇਬਾਂ ਵੀ ਨਹੀਂ ਸੀ ਲਵਾਉਂਦੇ, ਗਲਤੀ ਨਾਲ ਵੀ ਨਾ ਕਿਤੇ ਪੈ ਜੇ ਆਖੋ ਸਤਨਾਮ, ਗਲਤੀ ਨਾਲ ਇਹਨੂੰ ਜੇਬਾਂ ਵੀ ਨਹੀਂ ਲੱਗਾ, ਇਹ ਅਸੀਂ ਨਹੀਂ ਰੀਸ ਕਰ ਸਕਦੇ। ਮੈਂ ਗੱਲ ਸੁਣਾ ਰਿਹਾ, ਮੈਨੂੰ ਬੜੀ ਅਪੀਲ ਕੀਤੀ, ਕੰਮ ਆਏਗੀ। ਕਹਿੰਦਾ ਜੀ ਨਾ ਤਜੋਰੀ ਏ, ਨਾ ਗੋਲਕ ਏ, ਨਾ ਜੇਬਾਂ ਲੱਗਾ ਕੁੜਤੇ ਨੂੰ, ਨਾ ਕੋਈ ਹੋਰ ਅਲਮਾਰੀਆਂ 'ਚ ਮਾਇਆ, ਤੇ ਕਿਸੇ ਨੇ ਮਿਹਣਾ ਮਾਰਤਾ। ਬਾਬਾ ਆਨੰਦ ਸਿੰਘ ਜੀ ਆ ਪਹਿਰੇਦਾਰ ਫਿਰ ਕਾਹਦੇ ਲਈ ਰੱਖੇ ਆ ਜਦੋਂ ਇਹ ਚੀਜ਼ ਹੈ ਹੀ ਨਹੀਂ, ਇਹ ਕਾਹਦੀ ਰਾਖੀ ਕਰਨ ਲਈ ਰੱਖੇ। ਸੁਣ ਕੇ ਹੈਰਾਨ ਹੋਵੇਗੇ, ਬਾਬਾ ਆਨੰਦ ਸਿੰਘ ਜੀ ਕਹਿੰਦੇ ਅਸੀਂ ਪਹਿਰੇਦਾਰ ਰੱਖੇ ਨੇ ਆਪਣੇ ਸਵਾਸਾਂ ਦੀ ਰਾਖੀ ਕਰਨ ਲਈ। ਦੇਖੋ ਉਹ ਹੈਰਾਨ ਹੋ ਗਿਆ, ਸਵਾਸਾਂ ਦੀ ਰਾਖੀ ਲਈ ਪਹਿਰੇਦਾਰ? ਬਾਬਾ ਜੀ ਕਹਿੰਦੇ ਹਾਂ। ਇੱਥੋਂ ਉੱਠ ਕੇ ਕਮਰੇ ਤੱਕ ਵੀ ਜਾਣਾ ਹੋਵੇ ਨਾ, 7-8 ਮਿੰਟ ਦਾ ਵੀ ਰਾਹ ਹੋਵੇ, ਤੇ ਬਹੁਤ ਕਈ ਅੱਗੇ ਆ ਜਾਂਦੇ ਆ, ਬਾਬਾ ਜੀ ਫਲਾਣਾ ਮਸਲਾ ਜੀ, ਆਹ ਫਲਾਣਾ ਜੀ, ਆਹ ਗੱਲ ਜੀ। ਉਹ ਮਹਾਂਪੁਰਸ਼ ਕਹਿੰਦੇ ਜੇ ਇਹਨਾਂ ਮਸਲਿਆਂ ਵਿੱਚ ਉਲਝੇ ਰਹੇ, ਸਾਡੇ ਕਿੰਨੇ ਸਵਾਸ ਬਿਰਥਾ ਚਲੇ ਜਾਣਗੇ। ਇਹ ਪਹਿਰੇਦਾਰ ਰੱਖੇ ਨੇ, ਜਦੋਂ ਰੋਕਦੇ ਨੇ ਇਹ ਪਹਿਰੇਦਾਰ ਸਾਡੇ ਸਵਾਸਾਂ ਦੀ ਰਾਖੀ ਕਰਦੇ। ਅੱਜ ਕੇ ਆਖੋ ਸਕਦਾ, ਦੇਖੋ ਇਹਨੂੰ ਕੀ ਕਹੋਗੇ, ਕਿਸੇ ਹੱਦ ਤੱਕ ਮਿਲਣਾ ਜ਼ਰੂਰੀ ਹੈ, ਕਿਸੇ ਹੱਦ ਤੱਕ। ਚਲੋ 24 ਘੰਟਿਆਂ 'ਚ ਇੱਕ ਘੰਟਾ ਦੇ ਦਿੱਤਾ ਮਿਲਣ ਦਾ, ਅੱਧਾ ਘੰਟਾ ਦੇ ਦਿੱਤਾ, ਲੇਕਿਨ ਤੁਸੀਂ ਸਮਝਦੇ ਹੀ ਹੋ ਜਿੱਥੇ ਗੋੜ ਹੈ ਮੱਖੀ ਆਉਣਗੀ, ਜਿੱਥੇ ਕੁਝ ਹੈ ਸੰਸਾਰ ਦੁਖੀ ਹੈ ਆਉਂਦਾ, ਅਤੇ ਹੁਣ ਉਹ ਮਿਲਣ ਦਾ ਕੰਮ ਇੰਨਾ ਵਧਾ ਦੇਵੇ ਤੇ ਫਿਰ ਇੰਝ ਹੋ ਜਾਏਗਾ ਵੀ ਤੁਸੀਂ ਕੋਈ ਮੋਬਾਈਲ ਸਾਰਾ ਦਿਨ ਸੁਣੀ ਜਾਓ ਅਤੇ ਇੱਕ ਦਿਨ ਇੱਕ ਟਾਈਮ ਆਉਂਦਾ, ਫਿਰ ਉਹ ਵੀ ਜਵਾਬ ਦੇ ਜਾਂਦਾ ਵੀ ਹੁਣ ਮੈਨੂੰ ਚਾਰਜ ਕਰੇਗਾ ਅਤੇ ਮੈਂ ਅੱਗੋਂ ਚੱਲਾਂਗਾ ਵੀ ਹੁਣ ਬੈਟਰੀ ਡਾਊਨ ਹੋ ਗਈ। ਇਹ ਤੁਹਾਡੇ 17 ਜਥੇ ਨੇ ਮਾਤਾ ਕੋਲਾਂ ਜੀ ਦੇ ਅਰਦਾਸ ਕਰਨਾ, ਵਾੜ ਲੱਗੀ ਰਹੇ, ਇਹਨਾਂ 'ਚ ਨਿਮਰਤਾ ਰਹੇ, ਪੈ ਰਹੇ। ਜਿਸ ਅਸਥਾਨ ਤੋਂ ਪੁੱਛੋ ਮੰਡੀ ਨਾਨਕਸਰ, ਜਿਨ੍ਹਾਂ ਦੀ ਚਲੋ ਹੱਥ ਭਾਵਨਾ ਅਤੇ ਪੈ ਗੁਰੂ ਘਰ ਲਈ ਅਤੇ ਮਹਾਂਪੁਰਸ਼ਾਂ ਦੇ ਲਈ ਬਣਿਆ ਰਹੇ। ਇਹ ਤੁਹਾਡੇ 17 ਜਥਿਆਂ 'ਚੋਂ ਇੱਕ ਜਥਾ ਮੋਗੇ ਦੇ ਕੋਲ, ਮੈਂ ਨਾਂ ਨਹੀਂ ਲੈਣਾ ਜੀ, ਕੀਰਤਨ ਕਰਨ ਗਿਆ। ਮੈਨੂੰ ਬੜਾ ਨਾ, ਇੱਕ ਬੈਟਰੀ ਮੇਰੀ ਚਾਰਜ ਹੋਈ, ਉਹ ਜਦੋਂ ਉਹਨੇ ਆ ਕੇ ਦੱਸਿਆ ਤਾਂ ਮੈਂ ਤਾਂ ਤੁਹਾਨੂੰ ਸੁਣਾ ਰਿਹਾ ਵੀ ਕਿਤੇ ਕੋਈ ਪਤਾ ਨਹੀਂ। ਮੋਗੇ ਕੋਲ ਕੀਰਤਨ ਕਰਕੇ ਆਇਆ ਅਤੇ ਮੈਨੂੰ ਉਹਨੇ ਆ ਕੇ ਦੱਸਿਆ ਵੀ ਜਿਹੜਾ ਮੈਨੂੰ ਲੈ ਕੇ ਗਿਆ ਉਹਨੇ ਕੀ ਆਖਿਆ, ਉੱਥੇ ਭੇਟਾ ਨਹੀਂ ਮਿਲਦੀ, ਆਪੋ ਸਤਨਾ ਉਹ ਨਾ ਹੋਵੇ ਤੂੰ ਲਿਫਾਫਾ ਡੀਕ, ਉੱਥੇ ਭੇਟਾ ਨਹੀਂ ਮਿਲਦੀ, ਬਖਸ਼ੀਸ਼ ਮਿਲਦੀ। ਬਾਬਾ ਆਨੰਦ ਸਿੰਘ ਜੀ ਦੇ ਸੇਵਕਾਂ 'ਚੋਂ, ਚਲੋ ਮੈਂ ਨਾਂ ਨਹੀਂ ਪ੍ਰਗਟ ਕਰਨਾ ਚਾਹੁੰਦਾ, ਉਹ ਜਦੋਂ ਕੀਰਤਨ ਦੀ ਹਾਜ਼ਰੀ ਲਾ ਕੇ ਆਇਆ, ਕਈ ਵਾਰੀ ਆ ਕੇ ਵੇਰਵਾ ਦਿੰਦੇ ਨੇ ਇਸ ਤਰ੍ਹਾਂ ਜੀ, ਮੈਨੂੰ ਆ ਕੇ ਜਦੋਂ ਉਹਨੇ ਦੱਸਿਆ, ਕਹਿੰਦੇ ਜੀ ਉਹ ਬਾਬਾ ਆਨੰਦ ਸਿੰਘ ਜੀ ਦੇ ਸੇਵਕਾਂ 'ਚੋਂ ਨੇ, ਅਸਥਾਨ ਹੈ ਮੋਗੇ ਕੋਲ, ਅਤੇ ਮੈਨੂੰ ਆ ਕੇ ਜਦੋਂ ਦੱਸਿਆ ਉਹਨੇ, ਕਹਿੰਦੇ ਅਸੀਂ ਕੀਰਤਨ ਦੀ ਹਾਜ਼ਰੀ ਭਰ ਕੇ ਆਏ ਹਾਂ, ਸਾਰਾ ਸਥਾਨ ਵੀ ਵੇਖਿਆ, ਅਤੇ ਕਹਿੰਦੇ ਅਸੀਂ ਇੱਕ ਗੱਲ ਵੇਖ ਕੇ ਹੈਰਾਨ ਹੋ ਗਏ ਹਾਂ ਕਿ ਉਹ ਮਹਾਂਪੁਰਸ਼ਾਂ ਨੇ ਭੋਰਾ ਬਣਾਇਆ ਉੱਥੇ, ਭੋਰਾ ਅਸਥਾਨ 'ਤੇ, ਅਤੇ ਕਹਿੰਦੇ ਇੱਕ ਗੱਲ ਵੇਖ ਕੇ ਸਾਡੀ ਬੈਟਰੀ ਚਾਰਜ ਹੋ ਗਈ। ਜਦੋਂ ਉਹਨੇ ਮੈਨੂੰ ਗੱਲ ਸੁਣਾਈ ਉਹ ਮਹਾਂਪੁਰਸ਼ 8 ਘੰਟੇ ਦਿਨੇ ਭੋਰੇ 'ਚ ਰਹਿ ਕੇ ਸਿਮਰਨ ਕਰਦੇ ਨੇ ਅਤੇ 8 ਘੰਟੇ ਰਾਤੀ ਸਿਮਰਨ ਕਰਦੇ ਨੇ, 16 ਘੰਟੇ ਆਖੋ ਸਤਨਾਮ, 2 ਘੰਟੇ ਸੰਗਤ ਨੂੰ ਦਿੰਦੇ ਨੇ ਆਏ ਗਏ। ਹੁਣ ਤੁਸੀਂ ਅੰਦਾਜ਼ਾ ਲਾ ਲਓ, 2 ਘੰਟੇ ਸੰਗਤ ਨੂੰ, 8 ਘੰਟੇ ਦਾ ਚੌਂਕੜਾ ਦਿਨੇ, 8 ਘੰਟੇ ਦਾ ਰਾਤੀ, ਭੋਰੇ ਵਿੱਚ ਇੱਕ ਤੁਸ ਗੁਰੂ ਅਤੇ ਇੱਕ ਉਹ, ਘੰਟਾ ਅੱਧਾ ਘੰਟਾ ਲੱਗ ਜਾਂਦਾ ਇਸ਼ਨਾਨ ਪਾਣੀ ਕੋਈ ਛਕਣਾ, ਅਤੇ 4 ਘੰਟੇ ਆਰਾਮ। ਹੁਣ ਉਹ ਜਦੋਂ ਉਹਨੇ ਗੱਲ ਸੁਣਾਈ ਕਿ 8 ਘੰਟੇ ਦਾ ਚੌਂਕੜਾ ਦਿਨੇ, 8 ਘੰਟੇ ਦਾ ਰਾਤੀ, ਅਤੇ ਮੈਂ ਆਖਿਆ ਵੀ ਕਿੱਡੀ ਵੱਡੀ ਬਖਸ਼ਿਸ਼ ਹੈ ਕਿ ਜਿਹੜੇ ਪਰਮੇਸ਼ੁਰ ਨੇ ਸਵਾਸ ਦਿੱਤੇ ਨੇ, ਕਿੱਡਾ ਵੱਡਾ ਕੋਟਾ ਉਹਨਾਂ ਸਵਾਸਾਂ ਦਾ ਸਫਲਾ ਕਰ ਰਹੇ ਨੇ। ਪਹਿਲੀ ਗੁਰਸਿੱਖ ਦੀ ਨਿਸ਼ਾਨੀ, ਆਪਣੇ ਸਵਾਸਾਂ ਪ੍ਰਤੀ ਸੁਚੇਤ ਰਹਿ ਕੇ ਇਹਨਾਂ ਨੂੰ ਸਫਲੇ ਕਰੇ। ਇਹ ਹੁਣ ਹੱਥ ਜੋੜ ਕੇ ਬੇਨਤੀ ਜੇ, ਕਿਧਰੇ ਕਾਰ 'ਚ ਜਾ ਰਹੇ ਹੋ ਅਤੇ ਜੇ ਤੁਸੀਂ ਕਾਰ 'ਚ ਗਾਣੇ ਲਾਏ ਤਾਂ ਗੁਰੂ ਨਾਨਕ ਕੋਲ ਡਬਲ ਲੇਖਾ ਦੇਣਾ ਪਏਗਾ। ਉਸ ਲਈ ਸੁਚੇਤ ਹੋ ਜਾਓ, 2 ਘੰਟੇ ਦਾ ਸਫ਼ਰ ਹੈ, ਕਾਰ 'ਚ ਜਾ ਰਿਹਾ, ਕੀਰਤਨ ਲਾਵਾਂ, ਕੋਈ ਕਥਾ ਲਾਵਾਂ, ਮਹਾਂਪੁਰਸ਼ਾਂ ਦੇ ਬਚਨ ਲਾਵਾਂ, ਕੋਈ ਗੁਰਬਾਣੀ ਕੀਰਤਨ ਲਾਵਾਂ, ਨਾਲ ਵਾਹਿਗੁਰੂ ਵਾਹਿਗੁਰੂ ਜਪਾਂ। ਇਹ 2 ਘੰਟਿਆਂ 'ਚ ਜਿੰਨੇ ਸਵਾਸ ਲੈਣੇ ਨੇ ਅਜਾਇਆ ਨਾ ਚਲੇ ਜਾਣ, ਗੁਰੂ ਨਾਨਕ ਦੇ ਦਰ 'ਤੇ ਸਫਲੇ ਹੋ ਜਾਣ। ਇਹ ਨਿੱਕੇ ਨਿੱਕੀ ਸੁਚੇਤਾ ਰੱਖੋ, ਸਫ਼ਰ ਵਿੱਚ ਸੁਚੇਤ ਸਫਲੇ ਕਰੋ। ਇਹ ਜਿੰਨੀਆਂ ਬੀਬੀਆਂ ਭੈਣਾਂ ਘਰ ਰੋਟੀ ਪਕਾਉਂਦੀਆਂ ਜੇ, ਸਫਾਈਆਂ ਕਰਦੀਆਂ ਜੇ, ਬਰਤਨ ਮਾਂਜਣੇ, ਕੱਪੜੇ ਧੋਣੇ, ਉਹਦੇ ਵਿੱਚ ਇਹੋ ਜਿਹੇ ਢੰਗ ਦੀ ਅਵਸਥਾ ਬਣਾਓ ਕਿ ਉਹਦੇ ਵਿੱਚ ਵੀ ਇਹਨਾਂ ਸਵਾਸਾਂ ਨੂੰ ਸਫਲਾ ਆਖੋ ਸਤਨਾ ਸਫਲਾ ਕਰਨਾ। ਕੋਈ ਬੈਂਕ 'ਚ ਲੱਗਾ, ਕੋਈ ਦੁਕਾਨਦਾਰ ਹੈ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੌਣ ਹੈ?
ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਆਖਿਆ ਜੇ ਬੈਂਕ 'ਚ ਲੱਗਾ ਤੇ ਦੁਕਾਨਦਾਰ ਹੈ ਤੇ ਇਹੋ ਜਿਹੇ ਢੰਗ ਨਾਲ ਦੁਕਾਨਦਾਰੀ ਕਰ, ਇਹੋ ਜਿਹੇ ਢੰਗ ਨਾਲ ਲਿਖਤ ਪੜ੍ਹਤ ਕਰ ਕਿ ਲਿਖਤ ਪੜ੍ਹਤ ਕਰਦਿਆਂ ਵੀ ਤੇ ਦੁਕਾਨ 'ਤੇ ਬੈਠਿਆਂ ਵੀ ਸਵਾਸ ਅਜਾਇਆ ਨਾ ਚਲੇ ਜਾਣ, ਇਹ ਵੀ ਸਫਲੇ ਹੋ ਜਾਣ। ਇੱਕ ਵਾਰੀ ਪੜ੍ਹਿਓ ਪਿਆਰ ਨਾਲ ਜੀ। ਜੀਤ ਨਿਰੰਜਣ ਕਰ ਕਾਮ ਸਭ, ਹੱਥ ਪਾਓ ਕਰ ਕਾਮ ਗੱਜ ਕੇ ਭੈਣੋ, ਜੀਤ ਨਿਰੰਜਣ ਨਾਲ, ਜੀਤ ਨਿਰੰਜਣ ਨਾਲ, ਨਮਕ ਮੁਕਤ ਰਾਮ ਸਮਾਪਾਂ ਕਰ ਕਾਮ ਜੀਤ ਨਿਰੰਜਨ ਜੀਤ ਨਿਰੰਜਨ ਜੀਤ ਨਿਰੰਜਨ।
ਤੁਹਾਡੇ ਤੇ ਮੇਰੇ ਤੇ ਮਹਾਰਾਜ ਜੀ ਕਿਰਪਾ ਕਰਨ, ਜਿੱਥੇ ਚੁੱਪ ਰਹਿ ਕੇ ਸੰਭਾਲ ਸਕਦੇ ਹੋ ਚੁੱਪ ਰਹਿ ਕੇ ਸੰਭਾਲ ਲਓ, ਜਿੱਥੇ ਘੱਟ ਬੋਲ ਕੇ ਸੰਭਾਲ ਸਕਦੇ ਹੋ ਘੱਟ ਬੋਲ ਕੇ ਸੰਭਾਲ ਲਓ, ਜਿੱਥੇ ਸਫ਼ਰ ਵਿੱਚ ਹੁਣੇ ਥ੍ਰੀ ਵੀਲਰ 'ਚ ਬਹਿਣਾ ਤੁਸੀਂ, ਕਿਸੇ ਨੇ ਬੱਸ 'ਚ ਬਹਿਣਾ, ਕਿਸੇ ਨੇ ਸਕੂਟਰੀ 'ਤੇ ਜਾਣਾ, ਅੱਜ ਹੀ ਟਰਾਈ ਕਰਨੀ ਸ਼ੁਰੂ ਕਰ ਦੇਣਾ ਕਿ ਵੀ ਹੁਣ ਜਾਂਦਿਆਂ ਵੀ ਆਪਸ ਵਿੱਚ ਗੱਲਾਂ ਦਾ ਕੰਟਰੋਲ ਕਰਕੇ ਸੰਭਾਲ ਸਕਦੇ ਹੋ ਅਤੇ ਸੰਭਾਲਿਓ। ਇਹ ਪਹਿਲੀ ਨਿਸ਼ਾਨੀ ਗੁਰਸਿੱਖ ਦੀ, ਉਹ ਸੁਚੇਤ ਰਹਿ ਕੇ ਆਪਣੇ ਸਵਾਸਾਂ ਨੂੰ ਸਫਲਾ ਕਰਦਾ ਸੰਭਾਲਦਾ।
ਸਭ ਤੋਂ ਵੱਡੇ ਮਹਾਗ ਗੁਰਸਿੱਖਾਂ ਕੇ, ਸਭ ਤੋਂ ਵੱਡੇ ਮਹਾਗ ਜੋ ਗੁਰਚਰਣੀ ਸਿੱਖ ਪੜ੍ਹਦੇ ਆ, ਗੁਰਚਰਣੀ ਸਿੱਖ ਪੜ੍ਹਦੇ ਆ, ਜੋ ਗੁਰਚਰਣੀ 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 ਸਿੱਖ ਪੜ੍ਹਦੇ ਆ, ਜੋ ਗੁਰਚਰਣੀ ਸਿੱਖ ਪੜ੍ਹਦੇ ਆ, ਸਭ ਤੋਂ ਵੱਡੇ ਸਿੱਖਾਂ ਕੇ, ਸਭ ਤੋਂ ਵੱਡੇ ਗੁਰਸਿੱਖਾਂ ਕੇ, ਸਭ ਤੋਂ ਵੱਡੇ ਸਿੱਖਾਂ ਕੇ, ਸਭ ਤੋਂ ਵੱਡੇ ਗੁਰਸਿੱਖਾਂ ਕੇ, ਸਭ ਤੋਂ ਵੱਡੇ ਗੁਰਸਿੱਖਾਂ ਕੇ। ਬੋਲੇ